कहने हुण चलिया जाए इथों, तैनू असी कुछ नहीं कीता, तैनू हले सजा दित्ती नहीं है।
झुट के सुन के थर हर कंपा,
सुन के जान के इन्ने बचन आकाश बाणी सुनी बहुत कंबन लग पिया।
पश्चाताप संताप आपा,
पश्चाताप करदे संताप हो गया मन नू, बड़ा फिकर लग गया।
सतगुरु तबै दम दमे आए,
सतगुरु जी गुप्त रूप दे विच गए सी ते दमदमा साथ फिर मुड़े आए।
औरंग अपने सिवर सिधाए,
ये जेड़ा मरंगा सी ये वापस अपने टिकाने चलिया गया।
नगरी जमनी नींद न आए,
सारी रात नींद न आई इनू,
त्रास अदिकै जाग बिताए,
सारी रात डरदा रहा, सारी रात जाग के बतीत कीती। क्यों जिन्ने चिर च आप सुनिया इन्ने चिर च कौतक वरत भी गया, ये कहना बहुते टाइम लगदे इन्हां गल्लां नू। गुप्त रूप दे विच जाना, गुप्त रूप दे विच आउणा कोई खास औखा नहीं हुंदा। सो इस प्रकार नाल नरंगे दी कमाई तां बहुत ज्यादा सी, पर दिमाग इहदा खराब सी।
बड़ी फजर ते की निशनान, बदन पाक कर तबै मान।
सो पहली नमाज वेले तो पहला इशनान करके अपना बदन पाक कीता, अल्लाह अल्लाह करदा बैठा।
सभा स्थान सो बैठे आई, पट मानव सब लिए बुलाए,
सभा थां ते आके बैठा, बंदे भेज के अपनी सभा दे विच सारयां नूं बुला लिया।
ये उमरा वजीर मुला ने मसलन दी सब आम नठाने,
जेड़े अमराओ सी वजीर सी होर सलाहकार सी उन्हां सारयां नूं बुला लिया।
काजी गन उलमाओ घनेरे, कर तसली मात तिस बेरे,
काजी ते उलेमाओ सब आए, उन्हां ने आके सत सलामा कीतियां।
निज निज थान थिरे समदाए, समय अवरंग बात चलाए,
जदों आप अपने थां ते सारे जाने बैठ गए उस वक्त नरंगे ने सारयां दे विच गल चलाई।
गुरु को सिंह क्या चल आयो,
नरंगा उन्हां नूं कहण लग्या कि गुरु साहब दे सिंह इत्थे चल के आए हुए ने औरंगाबाद दे विच।
कीर्तक सुन कर जोर अलायो,
किन्नेक ने सुन के हाथ जोड़ के कहा,
हजरत जी बो दिन से आवा, किनू तुम संग मिलावा।
कहन लगे हां हजरत बादशाह सलाम, ओ तां आउंदे ने रोज, पर आ जेड़े सारे ने ए मिल नहीं दिंदे, उन्हां नूं गाहां नहीं होण दिंदे, इस करके ओ तुहानूं मिल नहीं सके।
निरंतर अंतर ऐबे, जतन अनिक ते प्रविश न पैबे,
ओ तां इक रस अपना कोशिश करदे रहे, अज तक बड़े जतन कीते उन्हां ने, पर किसी ने उन्हां दी पेश जान नहीं दित्ती।
सुन तत्काल अवरंग बुलायो,
सुन के तत्काल नरंगे ने बुलाउणा कीता।
दया सिंह नरसंग सिधायो,
भाई दया सिंह जी वल एक बंदा भेजिया।
धर्म सिंह सन अंतर गए, सिर निवाब को तुरक ना कहे,
भाई धर्म सिंह दे समेत भाई दया सिंह जी अंदर गए ने, पर उन्होंने कोई सिर नहीं नवाया, कोई सलाम नहीं कीती, जाके ओ तां आराम नाल जाके खड़े हो गए ते होर क्रिया कर दित्ती।
करियो हुक्मनामा सो अगाए,
उन्हां ने की कीता, जेड़ा लिखिया सी ना जफरनामा, इह गुरु की बाणी समझ के अपने सामने कर लिया इनू।
धरकै शाह समीप उचारे,
ओ धरके हुक्मनामा जेड़ा सी महाराज दा जफरनामा बादशाह नूं दे के फिर इउं उचारदे ने,
वाहेगुरु जी का खालसा वाहेगुरु जी की फतेह।
हुक्मनामे नूं फतेह बुलाई है, उन्हों नहीं सलाम कीती, हुक्मनामा देता ते हुक्मनामा गुरु रूप जान के हुक्मनामे नूं फतेह बुलाते, वाहेगुरु जी का खालसा वाहेगुरु जी की फतेह।
परवाने को कर अगवाए, अपनी सिक्खी राख दिखाए,
परवाने नूं अगे करके भाव हुक्म नूं अगे करके दसवें पातशाह महाराज नूं ही फतेह बुलाई, हाजर नाजर जान के अते अपनी जिहड़ी सिक्खी सी ओह रख के दिखाई है, रौ रीति चलाई है कि इउं सिक्खी रखी दी है।
सुन पिक कै औरंग चुगत्ता, मैं कुछ बोले मद कर मत्ता,
बहुत मस्ती सी जिहड़ी, बड़ा हंकार चढ़िया होया सी, सुन के देख के नरंगा चवगत्ता जेड़ा सी ओ चुप कर रहा, बोलिया ने अगियों कुछ।
परवाना कुछ पढ़े हो पढ़ायो, ਸਭ ਮਤਲਬ ਸਮਝਿਓ ਸਮਝਾਇਓ।
ਕੁਛ ਕੁ ਪ੍ਰਵਾਨਾ ਪੜਿਆ, ਕੁਛ ਕੁ ਪੜਵਾਇਆ, ਉਹਦੇ ਵਿਚੋਂ ਫਿਰ ਸਾਰੀਆਂ ਹਕਾਇਤਾਂ ਪੜ ਕੇ ਮਤਲਬ ਸਮਝ ਗਿਆ ਉਹ।
ਹੁਣ ਪਾਛੇ ਤੇ ਪੱਠ ਕਰ ਜਾਣਾ, ਦੇ ਦੀਜੈ ਹਮਰੀ ਜੋ ਅਮਾਨਾ।
ਉਹ ਜਦੋਂ ਪੜ ਲਿਆ ਸਾਰਾ, ਉਸ ਵਕਤ ਭਾਈ ਦਇਆ ਸਿੰਘ ਹੁਣਾਂ ਨੇ ਕਿਹਾ ਕਿ ਜਿਹੜੀ ਸਾਡੀ ਅਮਾਨਤ ਹੈ ਤੁਹਾਡੇ ਕੋਲੇ, ਉਹ ਦਸਵੇਂ ਪਾਤਸ਼ਾਹ ਜਿਹੜੀ ਤੁਹਾਨੂੰ ਉੱਥੇ ਕਟਾਰ ਦਿੱਤੀ ਸੀ, ਉਹ ਸਾਨੂੰ ਦੇ ਦਿਓ।
ਗੁਪਤੀ ਪੱਠਿਓ ਸੁਣਿਓ ਥੋ ਸਾਰਾ, ਸੁਣ ਅਵਰੰਗੇ ਪੁਨੈ ਉਚਾਰਾ।
ਇਹ ਗੁਪਤ ਸ਼ਸਤਰ ਜਿਹੜਾ ਭੇਜਿਆ ਸੀ, ਉਹ ਨਰੰਗੇ ਨੂੰ ਪਤਾ ਸੀ ਸਿਰਫ, ਜਾਂ ਜਾ ਕੇ ਇਹਨਾਂ ਨੇ ਕਿਹਾ ਉਹ ਗੁਪਤ ਸ਼ਸਤਰ ਸਾਨੂੰ ਦਿਓ, ਤਾਂ ਨਰੰਗੇ ਨੂੰ ਹੋਰ ਵੀ ਹੈਰਾਨਗੀ ਹੋਈ।
ਹਾਂ ਤੁਮ ਕੌਣ ਕਹਾਂ ਤੇ ਆਏ, ਕੌਣ ਕਾਜ ਕੋ ਕਿਨੂ ਪਠਾਏ।
ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿਹਨੇ ਤੁਹਾਨੂੰ ਭੇਜਿਆ, ਕੌਣ ਹੈ ਉਹ।
ਦਇਆ ਸਿੰਘ ਸਭ ਕਹਿਓ ਸੁਣਾਏ, ਹਮ ਗੁਰ ਸਿੱਖ ਗੁਰਦੇ ਪਠਾਏ।
ਸੋ ਉਸ ਵਕਤ ਕਹਿਣ ਲੱਗਿਆ ਕਿਸ ਕੰਮ ਆਏ ਹੋ, ਕੌਣ ਹੋ, ਕਿੱਥੋਂ ਆਏ ਹੋ, ਕਿਹਨੇ ਭੇਜਿਆ। ਕਹਿੰਦੇ ਅਸੀਂ ਗੁਰਸਿੱਖ ਹੈ, ਸਤਿਗੁਰੂ ਮਹਾਰਾਜ ਨੇ ਭੇਜਿਆ, ਅਸੀਂ ਇੱਥੇ ਤੇਰੇ ਪਾਸ ਇੱਕ ਕੰਮ ਆਏ ਹਾਂ ਗੁਰਾਂ ਦਾ।
ਮਦਰ ਦੇਸ਼ ਤੇ ਚੱਲ ਇਤ ਆਏ, ਮਿਲਨ ਕਾਜ ਸਤਿਗੁਰ ਫੁਰਮਾਏ।
ਮਦਰ ਦੇਸ਼ ਤੋਂ ਅਸੀਂ ਆਏ ਹਾਂ ਚੱਲ ਕੇ, ਭਾਵ ਪੰਜਾਬ ਤੋਂ, ਮਦਰ ਦੇਸ਼ ਹਮਕੋ ਲੈ ਆਏ। ਦੋਨੋਂ ਹੀ ਅੱਖਰ ਨੇ ਮਦਰ ਦੇਸ਼ ਮਾਝੇ ਨੂੰ ਵੀ ਕਿਹਾ ਹੈ, ਪਰ ਜਦੋਂ ਬਾਹਰੋਂ ਜਾ ਕੇ ਕਹੀਦਾ ਉਦੋਂ ਮਦਰ ਦੇਸ਼ ਇਕੱਠਾ ਪੰਜਾਬ ਦਾ ਨਾਮ ਹੈ। ਇਉਂ ਕਹਿੰਦੇ ਸਾਨੂੰ ਪੰਜਾਬ ਤੋਂ ਭੇਜਿਆ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ।
ਸੁਣ ਨਰੰਗੇ ਬਾਤ ਉਚਾਰੇ, ਅਬ ਕਿਸ ਫਲ ਹੈ ਗੁਰੂ ਤੁਮਾਰੇ।
ਸੁਣ ਕੇ ਨਰੰਗੇ ਨੇ ਆਮ ਬਚਨ ਕਿਹਾ ਬਾਤ, ਕਹਿੰਦੇ ਹੁਣ ਤੁਹਾਡੇ ਸਤਿਗੁਰੂ ਕਿਹੜੇ ਥਾਂ ਦੇ ਉੱਤੇ ਹਨ।
ਕਹਾਂ ਬੈਠ ਕਰ ਤੁਮੋ ਪਠਾਇਓ,
ਕਿੱਥੇ ਬਹਿ ਕੇ ਤੁਹਾਨੂੰ ਭੇਜਿਆ, ਕਿਹੜੀ ਥਾਂ ਹੈ ਉਹ।
ਤੇ ਠਾਰਿਓ ਕੇ ਅੰਤ ਸਿਧਾਇਓ,
ਸਤਿਗੁਰੂ ਜੀ ਉੱਥੇ ਹੀ ਨੇ ਕਿ ਜਾਂ ਹੁਣ ਹੋਰ ਕਿਸੇ ਥਾਂ ਤੇ ਚਲੇ ਗਏ ਨੇ।
ਦਇਆ ਸਿੰਘ ਸੁਣ ਉੱਤਰ ਦੀਨਾ, ਸਰਵ ਸਥਾਨ ਗੁਰੂ ਹਮ ਚੀਨਾ।
ਭਾਈ ਦਇਆ ਸਿੰਘ ਜੀ ਨੇ ਉੱਤਰ ਦਿੱਤਾ ਬੜਾ ਸੋਹਣਾ, ਅਸਲ ਚ ਨਰੰਗਾ ਪੁੱਛਣਾ ਚਾਹੁੰਦਾ ਸੀ ਟਿਕਾਣਾ, ਮਹਾਰਾਜ ਕਿੱਥੇ ਕੁ ਬੈਠੇ ਨੇ ਹੁਣ, ਕੋਈ ਇਹਨਾਂ ਦੀਆਂ ਚਾਲਾਂ ਹੁੰਦੀਆਂ ਰਾਜਿਆਂ ਦੀਆਂ। ਭਾਈ ਦਇਆ ਸਿੰਘ ਧਾਰਮਿਕ ਤੌਰ ਤੇ ਬੜੀ ਚੰਗੀ ਨੀਤੀ ਜਾਣਦੇ ਸੀ, ਉਹ ਕਹਿੰਦੇ ਸਾਡੇ ਸਤਿਗੁਰੂ ਤਾਂ ਸਰਵ ਵਿਆਪਕ ਨੇ, ਉਹ ਤਾਂ ਇੱਥੇ ਵੀ ਨੇ, ਉਹ ਤਾਂ ਉੱਥੇ ਵੀ ਨੇ, ਉਹ ਤਾਂ ਹਰ ਜਗ੍ਹਾ ਹੀ ਨੇ, ਇਸ ਕਰਕੇ ਸਾਡੇ ਸਤਿਗੁਰੂ ਹਰ ਥਾਂ ਹੀ ਰਹਿੰਦੇ ਨੇ।
ਜਹਾਂ ਸੁਸਿਮਰੈ ਹਾਜ਼ਰ ਹੋਏ, ਅਬ ਤੇਰੇ ਆਗੇ ਗੁਰ ਸੋਏ।
ਜਿੱਥੇ ਵੀ ਯਾਦ ਕਰਦੇ ਆ ਉੱਥੇ ਹੀ ਹੁੰਦੇ ਨੇ, ਹੁਣ ਤੇਰੇ ਅੱਗੇ ਵੀ ਨੇ, ਤੈਨੂੰ ਦੇਣੇ ਨੀ, ਸਾਨੂੰ ਦੇਣੇ ਨੇ, ਪਰ ਤੇਰੇ ਵਰਗੇ ਅੰਧਿਆਂ ਨੂੰ ਨਜ਼ਰ ਨੀ ਆਉਂਦੇ।
ਬਹੁਰ ਬੂਜਬੇ ਨਰੰਗਾ, ਬੋਲੇ ਮੁਕਤੇ ਸਿੰਘ ਨਸੰਗਾ।
ਫਿਰ ਪੁੱਛਣ ਵਾਸਤੇ ਨਰੰਗਾ ਸਿੰਘਾਂ ਦੇ ਨਾਲ ਇਸ ਪ੍ਰਕਾਰ ਬਚਨ ਬੋਲਿਆ।
ਤੁਮ ਗੁਰ ਸਿੱਖ ਹਰ ਗੁਰੂ ਤੁਮਾਰੇ, ਲਖੀਅਤ ਕਰਾਮਾਤ ਕੋ ਧਾਰੇ।
ਇਹ ਤੁਸੀਂ ਗੁਰੂ ਕੇ ਸਿੱਖ ਹੋ, ਤੁਹਾਡੇ ਸਤਿਗੁਰੂ ਨੇ ਜਾਣਿਆ ਜਾਂਦਾ ਕਿ ਬੜੀ ਕਰਾਮਾਤ ਹੈ, ਮੈਨੂੰ ਉੱਥੇ ਮਿਲੇ ਸੀ ਉਹ ਕਰਾਮਾਤ ਨੂੰ। ਮੁਸਲਮਾਨਾਂ ਚ ਬਸ ਕਰਾਮਾਤ ਨੂੰ ਵੱਡਾ ਮੰਨਿਆ ਜਾਂਦਾ ਹੈ, ਇਸੇ ਕਰਕੇ ਉਹ ਬੜਾ ਹੈਰਾਨ ਹੈ।
ਦਇਆ ਸਿੰਘ ਸੁਣ ਉੱਤਰ ਦਾਤੀ, ਗੁਰ ਕੇ ਕੁੱਤੇ ਵੀ ਕਰਾਮਾਤੇ।
ਭਾਈ ਦਇਆ ਸਿੰਘ ਕਹਿੰਦੇ ਕਰਾਮਾਤ ਕੀ ਚੀਜ਼ ਹੁੰਦੀ ਹੈ, ਖਾਸ ਗੱਲ ਨੀ ਕੋਈ, ਤੁਹਾਡੇ ਚ ਵੱਡੀ ਹੋਵੇਗੀ, ਸਾਡੇ ਤਾਂ ਗੁਰੂ ਘਰ ਦੇ ਕੁੱਤਿਆਂ ਵਿੱਚ ਵੀ ਕਰਾਮਾਤ ਹੈ।
ਗੁਰ ਸਿੱਖਣ ਅਰ ਗੁਰ ਕੇ ਵਿਖੈ, ਅਜ਼ਮਤ ਹੋਣ ਕੇ ਅਚਰਜ ਪਿਖੈ।
ਗੁਰਸਿੱਖਾਂ ਦੇ ਵਿੱਚ ਤੇ ਸਤਿਗੁਰੂ ਦੇ ਵਿੱਚ ਅਜ਼ਮਤ ਹੋਣੀ ਕੋਈ ਖਾਸ ਗੱਲ ਨੀ, ਇਹ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਰਿੱਧੀਆਂ ਸਿੱਧੀਆਂ ਹੁੰਦੀਆਂ, ਇਹਨਾਂ ਨੂੰ ਤਾਂ ਅਸੀਂ ਮੰਨਦੇ ਵੀ ਨਹੀਂ, ਅਸੀਂ ਤਾਂ ਨਾਮ ਨੂੰ ਮੰਨਦੇ ਹਾਂ, ਪਰਮੇਸ਼ਰ ਨੂੰ ਮੰਨਦੇ ਹਾਂ, ਤੁਸੀਂ ਲੋਕ ਰਿੱਧੀਆਂ ਸਿੱਧੀਆਂ ਨੂੰ ਵੀ ਵੱਡਾ ਮੰਨੀ ਜਾਂਦੇ ਹੋ, ਉਹੀ ਰੱਬ ਹੈ।
ਔਰੰਗ ਸੁਣ ਸੁਲਗੀ, ਔਰੰਗਾ ਸੁਣ ਸੁਲਗੀ ਛਾਤੀ, ਤਰਕਤ ਹੀ ਬੋਲੇ ਸਭਾਂਤੇ।
ਨਰੰਗੇ ਦੇ ਅੰਦਰ ਅੱਗ ਲੱਗ ਗਈ ਬਹੁਤ, ਫਿਰ ਤਰਕਵਾਦੀ ਹੋ ਕੇ ਇਸ ਤਰ੍ਹਾਂ ਬੋਲਿਆ ਤਰਕ ਕਰਕੇ।
ਜੇ ਨਿਸ਼ੰਗ ਇਮ ਬਾਤ ਅਲਾਓ, ਇੱਕ ਕੁੱਤਾ ਇਸ ਥਲ ਮੰਗਵਾਓ।
ਕਹਿੰਦੇ ਜੇ ਤੁਸੀਂ ਨਿਸ਼ੰਕੀ ਇਹ ਗੱਲ ਕਹਿੰਦੇ ਹੋ ਕਿ ਗੁਰੂ ਘਰ ਦੇ ਕੁੱਤਿਆਂ ਚ ਵੀ ਕਰਾਮਾਤ ਹੈ, ਚੰਗਾ ਫਿਰ ਬੁਲਾਓ ਇੱਕ ਕੁੱਤਾ ਬਿਨ ਬੁਲਾ ਕੇ ਦਿਖਾਓ ਉਹਨੂੰ।
ਕਰਾਮਾਤ ਕਿਨੂੰ ਹੈ ਤਿਸਮਾਈ, ਦੇਉ ਦਿਖਾਏ ਅਨੂ ਮੁਝ ਪਾਏ।
ਜਾਓ ਦੇਖਾ ਕੁੱਤਿਆਂ ਵਿੱਚ ਕਰਾਮਾਤ ਕਿਵੇਂ ਹੁੰਦੀ ਹੈ, ਮੈਨੂੰ ਬੁਲਾ ਕੇ ਦਿਖਾਓ ਇੱਥੇ ਲਿਆ ਕੇ।
ਸੁਣ ਕੇ ਦਇਆ ਸਿੰਘ ਫੁਰਮਾਇਓ, ਧਰਮ ਸਿੰਘ ਕੋ ਸਿਵਰ ਪਠਾਇਓ।
ਸੁਣ ਕੇ ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਭਾਈ ਧਰਮ ਸਿੰਘ ਨੂੰ ਬਚਨ ਕਿਹਾ, ਜਾਓ ਫਿਰ ਆਪਣੇ ਨਾਲ ਜਿਹੜੇ ਸ਼ਿਕਾਰੀ ਕੁੱਤੇ ਨੇ ਉਹ ਨਾਲ ਲੈ ਕੇ ਆਓ।
ਜੇ ਕੂਕਰ ਸੋ ਗਏ ਉਹ ਸ਼ਿਕਾਰੀ ਪਤਲੋ ਮੁੱਲ ਮੁੱਖ ਲਾਂਗੁਲ ਸਟਕਾਰੇ।
ਇਹ ਕਰਕੇ ਜਿਹੜਾ ਸ਼ਿਕਾਰੀ ਕੂਕਰ ਸੀ ਬੜਾ ਪਤਲਾ ਜਿਹਾ, ਬੜੀ ਵੱਡੀ ਪੂੰਛ ਸੀ ਜਿਹਦੀ, ਉਹ ਕੂਕਰ ਨੂੰ ਲੈ ਕੇ ਉੱਥੇ ਪਹੁੰਚ ਗਏ।
ਅਵਰੰਗ ਨੇ ਠਿਕ ਖਰੋ ਨਿਹਾਰਾ ਦਇਆ ਸਿੰਘ ਤੇ ਸੰਗ ਉਚਾਰਾ।
ਨਰੰਗੇ ਨੇ ਕੋਲ ਖੜਾ ਦੇਖਿਆ ਕੂਕਰ ਨੂੰ, ਭਾਈ ਦਇਆ ਸਿੰਘ ਨੇ ਕੂਕਰ ਨੂੰ ਇਉਂ ਕਿਹਾ,
ਕਰੋ ਸ਼ਾਹ ਤੋਂ ਪੁੱਛਤ ਸੁਨਾਵਨ ਜਿਸ ਕੋ ਸੁਣ ਮਨ ਕਰੇ ਨਿਵਾਮਨ।
ਕਹਿੰਦੇ ਸੁਣਾ ਵੀ ਬਾਦਸ਼ਾਹ ਨੂੰ ਕੋਈ ਗੱਲਬਾਤ ਸੁਣਾ ਦੇ, ਤੂੰ ਸਾਡਾ ਸ਼ਿਕਾਰੀ ਕੂਕਰ ਹੈ ਤੇ ਜਿਸ ਕਰਕੇ ਬਾਦਸ਼ਾਹ ਦਾ ਮਨ ਤਾਂ ਨੀਵਾਂ ਹੋ ਜਾਏ, ਸੁਣ ਕੇ ਕੀ ਚੀਜ਼ ਹੈ।
ਤਬ ਕੂਕਰ ਨੇ ਕੂਕ ਸੁਣਾਇਓ ਆਪਣੋ ਬੋਲ ਸ਼ਾਹ ਸਮਝਾਇਓ।
ਉਦੋਂ ਕੂਕਰ ਨੇ ਬਿਲਕੁਲ ਜਿਵੇਂ ਬੰਦੇ ਬੋਲਦੇ ਨੇ ਇਸ ਤਰ੍ਹਾਂ ਦੀ ਆਵਾਜ਼ ਕੱਢ ਕਰਕੇ ਨਰੰਗੇ ਨੂੰ ਸਮਝਾ ਕੇ ਚੰਗੀ ਤਰ੍ਹਾਂ ਕਿਹਾ, ਫਿਰ
ਪੂਰਬ ਤੋਂ ਵਿੱਚ ਜਾ ਤੂੰ ਹਮਾਰੀ ਵਿਛੜੇ ਉੱਪਰ ਪਾਇਓ ਦੁੱਖ ਪਾਏ।
ਉਹ ਕੁੱਤਾ ਕਹਿੰਦਾ ਨਰੰਗਿਆ, ਪਹਿਲਾਂ ਤੂੰ ਸਾਡੀ ਜਾਤ ਵਿਚ ਹੀ ਸੀ, ਕੁੱਤਾ ਹੀ ਸੀ ਪਹਿਲਾਂ ਤੂੰ, ਫਿਰ ਤੂੰ ਆ ਕੇ ਨਰੰਗਾ ਬਣ ਗਿਆ, ਇੱਥੇ ਜਨਮ ਲੈ ਲਿਆ, ਹੁਣ ਤੂੰ ਭਾਰੀ ਦੁੱਖ ਪਾਇਆ ਹੈ।
ਅਬ ਤੂੰ ਆਓ ਹਮਾਰੇ ਬੀਚ ਵਿਛੜਿਓ ਚਿਰਕਾਲ ਤੋਂ ਨੀਚ।
ਕਹਿੰਦੇ ਉਹ ਨੀਚਾ ਤੋਂ ਕਿੰਨੀ ਦੇਰ ਦਾ ਸਾਡੇ ਤੋਂ ਵਿਛੜਿਆ ਹੋਇਆ ਹਾਂ, ਚੱਲ ਜਾ ਕੇ ਹੁਣ ਮਰ ਮਰ ਕੇ ਕੁੱਤਾ ਬਣ ਕੇ ਜੰਮ, ਤੂਰਾ ਬਣ ਕੇ ਸਾਡੇ ਚ ਆ ਕੇ ਮਿਲ ਜਾ, ਕਿਉਂਕਿ ਤੂੰ ਪਹਿਲਾਂ ਵੀ ਕੁੱਤਾ ਹੀ ਸੀ ਤੇ ਹੁਣ ਵੀ ਤੂੰ ਕੁੱਤਾ ਹੀ ਹੈ।
ਨਹੀਂ ਨਹੀਂ ਨਨ ਕੋ ਤੋਏ ਸ਼ਹੂਰ ਤੋਰੇ ਨੇ ਕੀ ਕਹਾਂ ਜ਼ਰੂਰ।
ਉਹ ਕਰਕੇ ਤੈਨੂੰ ਤਾਂ ਬੰਦੇ ਵਾਲੀਆਂ ਤੇਰੀਆਂ ਤਾਕਤਾਂ ਹੀ ਨਹੀਂ ਹੈਗੀਆਂ, ਤੈਨੂੰ ਚੱਜ ਤਾਂ ਹੈ ਨਹੀਂ ਬੰਦੇ ਜਿਉਂਦੇ ਕਿਵੇਂ ਹੁੰਦੇ ਨੇ, ਧਰਮ ਕੀ ਹੁੰਦਾ, ਬੰਦਾ ਆਪਣਾ ਕੀ ਹੁੰਦਾ, ਬੰਦਗੀ ਕੀ ਹੁੰਦੀ ਹੈ, ਇਸ ਕਰਕੇ ਤੈਨੂੰ ਬੰਦਾ ਰਹਿਣ ਦਾ ਹੱਕ ਹੀ ਨਹੀਂ, ਤਾਂ ਤੂੰ ਮਰ ਤੇ ਕੁੱਤਾ ਬਣ ਆ ਕੇ ਸਾਡੇ ਚ।
ਸੁਰਤ ਸ਼ਾਹ ਸ਼ਰਮਿੰਦਾ ਭਇਓ ਕਿਸ ਪ੍ਰਕਾਰ ਨੇ ਬੋਲਿਓ ਗਇਓ।
ਕਿ ਬਾਦਸ਼ਾਹ ਸ਼ਰਮਿੰਦਾ ਹੋਇਆ ਬੜਾ, ਜਬਾਨ ਬੰਦ ਹੋ ਗਈ, ਬੋਲਿਆ ਨੇ ਗਿਆ, ਭਰੀ ਸਭਾ ਦੇ ਵਿਚ ਬੜੀ ਬੇਇੱਜ਼ਤੀ ਹੋਈ ਇਹਦੀ ਬਾਦਸ਼ਾਹ ਦੀ।
ਇਹ ਮਸਲਮ ਦੀ ਢਿੱਡ ਉਮਰਾਏ ਰੁਖਸਤ ਕਰੇ ਗਏ ਸਮਦਾਏ।
ਜਿਹੜੇ ਇਹਦੇ ਨਾਲ ਸਲਾਹ ਕਰਨ ਵਾਲੇ ਸੀ ਉਮਰਾਓ ਆਦਿਕ ਉਹ ਸਾਰੇ ਤੋੜ ਦਿੱਤੇ, ਤੇ ਮੈਂ ਕੱਲਿਆਂ ਨੇ ਗੱਲ ਕਰਨੀ ਹੈ ਸਿੰਘਾਂ ਦੇ ਨਾਲ।
ਦੋਨੋ ਸਿੰਘ ਤਾਂ ਫਿਰ ਰਹੇ ਅਵਲੋਕਤ ਚਮਗੱਤਾ ਕਹੇ।
ਦੋਨੋ ਸਿੰਘ ਉੱਥੇ ਹੀ ਟਿਕੇ ਰਹੇ, ਬਾਕੀ ਸਾਰੇ ਤੋੜ ਦਿੱਤੇ। ਨਰੰਗਾ ਉਹਨਾਂ ਨਾਲ ਕਹਿੰਦਾ ਮੈਂ ਇਹਨਾਂ ਨਾਲ ਕੋਈ ਗੱਲਬਾਤ ਕਰ ਲਵਾਂ, ਕਿਉਂ ਸਿੰਘਾਂ ਨਾਲ ਗੱਲਬਾਤ ਕਰਨ ਵਾਸਤੇ ਰੋਕ ਲਿਆ, ਕੱਲ ਨੂੰ ਸ਼ਰਵਣ ਕਰਾਂਗੇ, ਕਿਉਂਕਿ ਪੋਹ ਦਾ ਮਹੀਨਾ ਸ਼ਰਵਣ ਕਰੀਏ, ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਉਪਦੇਸ਼ ਬਖਸ਼ਿਆ ਮਹੀਨੇ ਦੇ ਰਾਹੀਂ, ਜੋ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿਚ ਉਪਦੇਸ਼ ਬਖਸ਼ਿਆ, ਸੋ ਉਸੇ ਦਾ ਸਟੀਕ ਕਰ ਦਿੱਤਾ ਪੰਜਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਤਰ੍ਹਾਂ ਇਹ ਜਿਹੜਾ ਉਪਦੇਸ਼ ਹੈ, ਚਾਹੇ ਕਿਸੇ ਮਹੀਨੇ ਦਾ ਵੀ ਹੋਵੇ, ਉਪਦੇਸ਼ ਤਾਂ ਉਹੀ ਇੱਕੋ ਹੀ ਕਹਿਣਾ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ, ਭਾਈ ਨਾਮ ਜਪਿਆ ਕਰੋ। ਸਤਿਗੁਰੂ ਕਹਿੰਦੇ ਸਾਰੇ ਮਹੀਨੇ ਤਾਂ ਹੀ ਸਪਲੇ ਨੇ, ਮਹਾਂਦੇਸ ਮੂਰਤ ਭਲੇ ਜਿਸ ਕੋ ਨਦਰ ਕਰੇ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਬਚਨ, ਓਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਜੋ ਪਤੀ ਅਕਾਲ ਪੁਰਖ ਵਾਹਿਗੁਰੂ ਹਰੀ ਹੈ। ਉਹ ਜਿਨ੍ਹਾਂ ਦੇ ਕੰਠ ਮਿਲ ਪਿਆ, ਭਾਵ ਜਿਨ੍ਹਾਂ ਨੂੰ ਆਪਣੇ ਕੰਠ ਨਾਲ ਵਾਹਿਗੁਰੂ ਨੇ ਲਾ ਲਿਆ ਹੈ, ਜਿਨ੍ਹਾਂ ਦੇ ਹਿਰਦੇ ਵਿਚ ਉਹ ਆਪ ਵਸ ਗਏ ਨੇ, ਸਤਿਗੁਰੂ ਮਹਾਰਾਜ ਕਹਿੰਦੇ ਤੁਖਾਰ ਨਾ ਵਿਆਪਈ। ਉਹਦੇ ਮਹੀਨੇ ਵਿਚ ਉਹਨਾਂ ਨੂੰ ਤੁਖਾਰ ਹੁੰਦੀ ਬਰਫ਼, ਠੰਡ, ਪਾਲਾ, ਜਿਵੇਂ ਬਾਣੀ ਅੰਦਰ ਬਚਣ ਪਾਲਾ ਵਰਸਦਾ ਜਿਹੜਾ ਬਹੁਤ ਜ਼ਿਆਦਾ, ਪਾਲਾ ਕੱਕਰ ਬਰਫ਼ ਵਰਸਾ ਭੀ ਗੁਰ ਦੇਖਣ ਜਾਈ। ਸੋ ਹੁਣ ਪਾਲਾ ਪੰਜਾਬ ਚ, ਕੱਕਰ ਪੰਜਾਬ ਚ, ਪਰ ਬਰਫ਼ ਨੀ ਪੈਂਦੀ। ਪਰ ਇਹ ਨੀ ਮਤਲਬ ਕਿ ਮਹਾਰਾਜ ਨੇ ਇੱਥੋਂ ਲਈ ਹੋਈ ਉਸ ਬਾਣੀ ਉਚਾਰਨ ਕੀਤੀ, ਨਹੀਂ, ਬਰਫ਼ ਵਿਚ ਵੀ ਸਿੱਖ ਰਹੇ ਤਾਂ ਵੀ, ਪਾਲੇ ਵਿਚ ਵੀ ਰਹੇ ਤਾਂ ਵੀ, ਕੱਕਰ ਵਿਚ ਵੀ ਰਹੇ ਤਾਂ ਵੀ, ਕੋਈ ਵੀ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਜਿਹਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਲਿਆ ਹੈ, ਉਹਨੂੰ ਪਾਲਾ ਵਿਆਪਦਾ ਨੀ, ਪਾਪਾਂ ਦਾ ਵੀ ਪਾਲਾ ਨੀ ਲੱਗਦਾ। ਅਗਲਾ ਕਹਿੰਦਾ ਪਾਪਾਂ ਦੇ ਪਾਲੇ ਕਰਕੇ ਕੰਬਦਾ, ਇੱਕ ਤਾਂ ਉਹ ਵੀ ਪਾਲਾ ਹੈ, ਇੱਕ ਤੁਖਾਰ ਨਾਮ ਬਰਫ਼ ਦਾ ਹੈ, ਬਰਫ਼ ਜੜ ਹੁੰਦੀ ਹੈ ਇੱਕ ਜਗ੍ਹਾ ਦੇ ਉੱਤੇ, ਜਿਹੜੀ ਜਾਨ ਨਾ ਹੋਵੇ, ਜਿਹੜੀ ਚੀਜ਼ ਟਿਕੀ ਪਈ ਰਹਿੰਦੀ ਹੈ। ਇਉਂ ਹੀ ਸਾਡੇ ਮਨ ਦੇ ਅੰਦਰ ਚੇਤਨਤਾ ਮਿਟ ਕੇ, ਸੋ ਜੜਤਾ ਆ ਜਾਂਦੀ ਮਾਇਆ ਕਰਕੇ, ਮਨ ਦਾ ਮਾਇਆ ਵਿਚ ਸੌ ਜਾਣਾ, ਇਹਨੂੰ ਹੀ ਕਹਿੰਦੇ ਜੜਤਾ ਆ ਗਈ। ਜੜ ਮੂਰਖ ਹੈ ਇਹ, ਜਿਨ੍ਹਾਂ ਦੀ ਅਵਸਥਾ ਜਾਗਰਤ ਹੁੰਦੀ ਹੈ ਉਹ ਜਾਗਦੇ ਦਿਮਾਗ ਵਾਲੇ ਬੰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਪੋਹ ਦੇ ਮਹੀਨੇ ਦੁਆਰਾ ਕਿ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਲਿਆ ਹੈ, प्रतख ठंड नहीं लगती, प्रतख माया का प्रभाव नहीं पैंदा, उन्होंने मन के अंदर जड़ता पैदा नहीं होंगी। इस तरह सतगुरु महाराज कहते मन बिंदे चरनार बिंद, चरना कमलों के जिन्हों का मन बिन्या पिया है, जिन्होंने बैठे सुरती नहीं रही कि कित्थे बैठे हैं, देश काल वस्तु तीन चीजा भुल जाता, जो कित्थे देश केड़ा है, केड़े देश या केड़े शहर केड़े थां ते बैठा भुल गया, काल हुंदा समा किन्ना समा है, केड़ी थां ते बैठा हाँ, किहदे उत्ते बैठा हाँ, चादर ते बैठा या रोड़ियां ते या कंडियां ते, यह सब कुछ भुल जाता है। महाराज जी कहिंदे ने जिन्हां दा मन बिन्या गया चरनार बिंद चरना कमलां दे विच, दर्शन लगड़ा साह ते दर्शना दा उत्साह उन्हां दे मन दे अंदर लग्या होया, स्वास स्वास जिहड़े दर्शन मंगदे आ अकाल पुरख वाहिगुरु दे, जिन्हां नूं वाहिगुरु ने अपने कंठ नाल ला लिया है, उन्होंने उस वाहिगुरु की सेवा की है, ओट ग्रहण की है, ओट गोविंद गोपाल राय, गो जो इंद्रिया नूं बिंद प्रकाश देण वाला है, धरती का रक्षक है, गोपाल जो धरती की पालना करन वाला है, जो सानू सब नूं पालदा है, उन्होंने राय जो राजा रूप वाहिगुरु है ओदी ओट ग्रहण की है, सेवा स्वामी लाह अते स्वामी मालक की सेवा का लाहा खटिया है। केड़ा लाहा जी, कहने इहां खाट चलो हर लाहा आगे बसन सुहेला, इस तरह जी कहने करो बेनंती सुनो मेरे मीता, संत टहल की बेला, इहां खाट चलो हर लाहा आगे बसन सुहेला, औद घटै दिन सुरैणा रे मन गुरमिल का सवारे, ए संसार विकार संसे मैं तरयो ब्रह्म ज्ञानी, जिस सह जगाए पी आवे और आसा कथ कथा तिन जानी, जाको आए सोई बिहज हो, जेड़ी चीज नु खरीदन आयो खरीदो, हर गुरते मन है बसेरा, हरी स्वरूप सतगुरां तो नाम दा बसेरा साडे मन च होना है, निज घर महल पावो सुख सहजे, बहोर ना होएगो फेरा, अंतर जामे गुरख विधाते सरदा मन के पूरे, नानक दास यह सुख मांगे मुको कर संतन के तूरे। महाराज कह रहे लाहा खट्टो, तो इस करके नाम दा लाहा, कथा दा लाहा, कीर्तन दा लाहा, सेवा दा लाहा, ये वड्डे लाहे ने जिंदगी खट्टण वाले, दिखिया पोह ना सके, ये जिहड़ी माया है, मायावी चीजा ने काम करो लोभ मोह हंकार निंदा चुगली बदी वखीली ईरखा द्वेष, ये सारिया चीजा जितनिया भी मायावी ने ये पो नहीं सकदिया, बंदे दे उत्ते असर नहीं पा सकदिया, क्योंकि तुखार भी असर नहीं पाउंदी, माया भी असर नहीं पाउंदी, विकार भी असर नहीं पाउंदे, कलयुग भी असर नहीं पाउंदा, नींद भी नहीं व्यापदी, भुख ते भी नहीं कुछ आखदी, क्योंकि बिखिया पोहे ना सके, मिल साधु गुण गाओ, सतगुरु जी नूं मिल के गुण गाओ, संगत विच बह के गुण गाओ, रब दे प्यारियां नाल मिल के गुण गाओ, तां ये कृपा होनी है, जदों इन्नी संगत विच बह के गुण गाईए, जैसे उपजे तह मिले, जिथों ये जीव आत्मा आई है अकाल पुरख दे विचों प्रगट हुई है, वखरेवा पैदा होया है, नाम जपन करके उत्थे वापस चली जांदी है, अकाल पुरख दे विच लीन हो जांदा, नानक लीन भयो गोबिंद सिंह जो पानी संग पानी, इउं लीन हो जांदा, जा करके जे संगत विच बह के गुण गाईए, सच्ची प्रीत समाह, सच्ची प्रीत करके अकाल पुरख दे समाउणा हुंदा है, सच्ची प्रीति नाल अकाल पुरख वाहिगुरु दे गुणा दा गायन करो, जदों आपां इन्नियां बेनतियां करांगे संगत च बह के, कर बह लीनी पार ब्रह्म, कर हाथ बह पकड़ लिया लीनी लिया पार ब्रह्म परमेश्वर जी ने, बहुर ना विछड़िया, फिर कदे भी साडा विछोड़ा ना होवेगा। जदों एक बार सतगुरु गुरु तेग बहादुर साहब ने बांह फड़ ली, बाहे जिन्हां दी पकड़ी है सिर दीजा बाहे ना छोड़ी है, इस करके सतगुरु जदों बांह फड़ लैंदे ने सिख दी फिर छड़दे नहीं हन, बार जाओ लख बेरिया हर सज्जन अगम अगाहो, वो जो हरी सज्जन अकाल पुरख वाहेगुरु अगम जिथे तक किसी की पहुंच नहीं अगाह जो बड़ा डूंगा पकड़न तो रहत है, ऐसे वाहेगुरु तो बार जाओ लख बेरिया, लखा वारी बलिहार जावा बलिहार जावा, बार न बलिहार न लख बरिया, ਸੋ ਇਸ ਕਰਕੇ ਨਾਮੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ, ਉਹਦਾ ਨਾਮ ਸਾਡਾ ਆਸਰਾ, ਇਸ ਕਰਕੇ ਕੁਰਬਾਨ ਜਾਵਾਂ ਉਹਦੇ ਦਰ ਤੇ, ਲੰਮਾ ਪੈ ਜਾਵਾਂ ਜਾ ਕੇ ਮੱਥਾ ਟੇਕਾ। ਮਤ ਹਰ ਪੁੱਛੇ ਕੌਣ ਹੈ, ਪਰ ਹਮਾਰੇ ਬਾਹਰ ਕੋਈ ਪੁੱਛ ਲੈ ਗਿਆ ਇੱਥੇ ਕੁਛ ਹੋ ਗਿਆ ਤਾਂ ਪੁੱਛੇਗਾ ਤਾਂ ਸਹੀ। ਰੋਜ਼ ਸੰਗਤ ਵਿੱਚ ਆਉਂਦੇ ਹਾਂ, ਪਤਾ ਤਾਂ ਲੱਗ ਜਾਂਦਾ ਮਹਾਰਾਜ ਨੂੰ ਇਹ ਰੋਜ਼ ਦਾ ਸੰਗੀ ਹੈ। ਜਦੋਂ ਉਹਦੇ ਦਰ ਦੇ ਉੱਤੇ ਜਾ ਕੇ ਪੈ ਜਾਵਾਂਗੇ, ਸਰਮ ਪਏ ਨਾਰਾਇਣ, ਆਪੇ ਲੱਜਾ ਪਵੇਗੀ ਉਹਨਾਂ ਨੂੰ ਕਿ ਮੇਰਾ ਹੈ ਇਹ, ਇਸ ਕਰਕੇ ਸਾਡੀ ਰੱਖਣਗੇ ਨਾਨਕ ਦਰ ਪਈਆ ਹੋਏ। ਉਹਦੇ ਦਰ ਦੇ ਉੱਤੇ ਜਾ ਕੇ ਜਦੋਂ ਪੈ ਜਾਵਾਂਗੇ ਤਾਂ ਵਾਹਿਗੁਰੂ ਸਾਡੀ ਲਾਜ ਰੱਖਣਗੇ ਕਿ ਮੇਰਾ ਹੈ। ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ, ਬੇਪਰਵਾਹ ਵਾਹਿਗੁਰੂ ਜਿਹਨੂੰ ਬਖਸ਼ਿਸ਼ ਕਰ ਦੇਣ ਪੋਹ ਦੇ ਮਹੀਨੇ ਵਿੱਚ, ਕਹਿੰਦੇ ਨੇ ਫਿਰ ਇੱਕ ਪੋਹ ਦਾ ਮਹੀਨਾ ਨੀ, ਜਿੰਨੇ ਪੋਹ ਜਿਉਵਾਂਗੇ ਸਭ ਸੁਖੀ, ਮਾਘ ਵੀ ਸੁਖੀ, ਫੱਗਣ ਵੀ ਸੁਖੀ, ਚੇਤ ਵੀ ਸੁਖੀ, ਵਿਸਾਖ ਵੀ ਸੁਖੀ, ਇੱਕ ਮਹੀਨਾ ਸੁਖੀ ਹੋ ਗਿਆ ਤਾਂ ਮਹਾਂਦੇਵ ਸਮੂਰਤ ਭਲੇ। ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ, ਫਿਰ ਸਾਰੇ ਹੀ ਮਹੀਨੇ ਭਲੇ ਨੇ। ਤੇ ਜੇ ਆਪਾਂ ਨੇ ਉਹਨਾਂ ਨੂੰ ਨਾ ਖੁਸ਼ ਕੀਤਾ ਫਿਰ ਸਾਰਾ ਸਾਲ, ਸਾਰੇ ਮਹੀਨੇ, ਸਾਰੀ ਜ਼ਿੰਦਗੀ ਦੁਖੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੋ ਤੇ ਉਹਦੇ ਨਾਮ ਦੇ ਰਾਹੀਂ ਜੁੜਿਆ ਜਾ ਸਕਦਾ। ਸਭ ਤੋਂ ਵੱਡੀ ਇੱਕੋ ਦਾਤ ਆਪਣੇ ਕੋਲ, ਅਕਾਲ ਪੁਰਖ ਅਤੇ ਸਾਡੇ ਵਿਚਕਾਰ ਜਿਹੜੀ ਹਉਮੈ ਦੀ ਵਿੱਤ ਹੈ ਕਿ ਉਸ ਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਕੀ ਹੈ ਸਾਨੂੰ ਸਾਰਿਆਂ ਨੂੰ? ਮਹਾਰਾਜ ਕਹਿੰਦੇ ਨੇ ਸਾਰੀ ਸੰਗਤ ਨੂੰ, ਭਾਈ ਸਾਡਾ ਹੁਕਮ ਹੈ ਕਿ ਨਾਮ ਜਪੋ ਤੇ ਹਉਮੈ ਨੂੰ ਦੂਰ ਕਰੋ। ਜਦੋਂ ਸਾਡੇ ਵਿਚਕਾਰ ਉਹ ਹਉਮੈ ਦਾ ਪਰਦਾ ਦੂਰ ਹੋ ਗਿਆ ਤਾਂ ਇੱਕ ਰਸ ਸਾਡਾ ਮੇਲ ਹੋ ਜਾਏਗਾ। ਮਨ ਬੇਧਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ, ਫਿਰ ਅਕਾਲ ਪੁਰਖ ਦੇ ਵਿੱਚ ਅਸੀਂ ਲੀਨ ਹੋ ਜਾਵਾਂਗੇ। ਜੇ ਅਸੀਂ ਨਾਮ ਦੇ ਨਾਲ ਹਉਮੈ ਨੂੰ ਪਾਸੇ ਕਰ ਦਿੱਤਾ ਤਾਂ ਵਾਹਿਗੁਰੂ ਵਾਹਿਗੁਰੂ।